ਮੈਂ ਤਾਂ ਆਪ ਦਾ ਅਨੁਸਾਰੀ ਹਾਂ, ਮੈਂ ਮਾਂ ਬਾਪ ਦਾ ਅਨੁਸਾਰੀ ਨਹੀਂ ਹਾਂ, ਕਿਉਂਕਿ ਮੈਂ ਸਾਰੇ ਸਾਗ ਛੱਡ ਦਿੱਤੇ ਨੇ ਅਤੇ ਮੈਂ ਤਾਂ ਕੇਵਲ ਆਪਦੇ ਸਨਮੁੱਖ ਰਹਿਣਾ ਅਤੇ ਤੁਹਾਡੇ ਹੀ ਆਸਰੇ ਦੇ ਉੱਤੇ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ। ਮੈਂ ਹੋਰ ਕਿਸੇ ਦਾ ਕਿਹਾ ਨਹੀਂ ਮੰਨਣਾ, ਜੋ ਆਪਦੀ ਮਰਜ਼ੀ ਹੋਵੇ ਉਹਦੇ ਮੁਤਾਬਕ ਮੈਂ ਚੱਲਾਂ, ਕਿਉਂਕਿ ਸਨਮੁੱਖ ਸਿੱਖ ਜਿਹੜਾ ਹੈ ਉਹਦੀ ਨਿਸ਼ਾਨੀ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤੀ ਹੈ। ਸਦਾ ਆਸਰੇ ਗੁਰਾਂ ਦੇ ਰਹਿੰਦਾ ਸਿੱਖ ਪਿਆਰਾ ਸਿੱਖ ਸਾਨੂੰ ਕੋਈ ਸਦਾ ਰਹੇ ਗੁਰੂ ਨਾਲ ਆਪ ਛੱਡ ਸਦਾ ਰਹੇ ਪਰਮੈ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਮੈ ਗੁਰਬਿਨ ਅਵਰ ਨਾ ਜਾਣਾ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਾਨੂੰ ਜਿਹੜਾ ਪਿਆਰਾ ਗੁਰੂਆਂ ਦਾ ਸਨਮੁਖ ਸਿੱਖ ਕਹਾਉਂਦਾ ਹੈ ਉਹਦਾ ਉਹ ਸਦਾ ਹੀ ਗੁਰੂ ਦੇ ਆਸਰੇ ਰਹਿੰਦਾ ਆਪਣਾ ਤਾਣ ਨਹੀਂ ਕਿਤੇ ਵੀ ਦਿਖਾਇਆ ਕਰਦਾ ਸਾਰੀ ਦੁਨੀਆ ਪ੍ਰਸ਼ੰਸਾ ਕਰੀ ਜਾਵੇ ਉਹਦੇ ਮਨ 'ਚ ਨਹੀਂ ਆਉਂਦਾ ਉਹ ਕਹਿੰਦਾ ਇਹ ਤਾਂ ਗੁਰੂ ਸਾਹਿਬ ਦੀ ਵਡਿਆਈ ਹੈ ਮੇਰਾ ਤਾਂ ਨਾਂ ਹੀ ਨਹੀਂ ਕੋਈ ਜਾਣਦਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣਾ ਮੇਰਾ ਕਿਉਂਕਿ ਆਸਰੇ ਚੱਲਦਾ ਗੁਰੂ ਦੇ ਦੂਸਰਾ ਗੁਰੂ ਦੇ ਚਰਨ ਹਰ ਵਕਤ ਹਿਰਦੇ 'ਚ ਧਿਆਉਂਦਾ ਰਹਿੰਦਾ ਅਤੇ ਅੰਦਰ ਸੰਭਾਲਦਾ ਉਸ ਨੂੰ ਆਪਣਾ ਆਪ ਛੱਡ ਦਿੰਦਾ ਜਿਹਨੂੰ ਮਾਣ ਕਹਿੰਦੇ ਨੇ ਮਾਣ ਛੱਡ ਕੇ ਆਪ ਛੱਡ ਸਦਾ ਰਹਿ ਪਰਨਾ ਗੁਰਬਿਨ ਅਵਰ ਨਾ ਜਾਣਾ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਸੋ ਇਹ ਸਨਮੁੱਖ ਸਿੱਖ ਜਿਹੜਾ ਹੁੰਦਾ ਹੈ ਇਹ ਹਰ ਵਕਤ ਗੁਰੂ ਦੀ ਆਗਿਆ ਚ ਰਹਿੰਦਾ, ਆਪਣੇ ਮਨ ਦੀ ਮਤ ਨਹੀਂ ਉਹਦੇ ਕੋਲ ਹੁੰਦੀ, ਕਿਉਂਕਿ ਪਹਿਲਾਂ ਹੀ ਉਸਨੇ ਗੁਰੂ ਦੇ ਨਾਲ ਸੰਧੀ ਪਾਈ ਹੁੰਦੀ ਹੈ। ਜਿਹੜਾ ਮਨ ਹੈ ਇਹਨੂੰ ਜੇ ਤਾਂ ਮੈਂ ਬਣਾ ਲਓ, ਆਪਣਾ ਬਣਾ ਲਓ, ਫਿਰ ਤਾਂ ਇਹ ਗੁਰੂ ਨਾਲ ਨਹੀਂ ਜੁੜਿਆ ਕਰਦਾ ਕਦੇ ਵੀ, ਕਿਉਂਕਿ ਮਨ ਦੇ ਵਿੱਚ ਬੜੇ ਮਹਿਕਮੇ ਨੇ, ਬੜੀਆਂ ਚੀਜ਼ਾਂ, ਬੜੇ ਵਿਕਾਰ ਰਹਿੰਦੇ ਨੇ। ਜੀਵ ਦੀ ਤਾਕਤ ਨਹੀਂ ਵੀ ਇਹ ਮਨ ਨੂੰ ਕਾਬੂ ਕਰ ਸਕੇ ਜਾਂ ਮਨ ਦੇ ਵਿਕਾਰਾਂ ਦੇ ਉੱਤੇ ਕਾਬੂ ਪਾ ਸਕੇ। ਇਹ ਤਾਂ ਮਨ ਨੂੰ ਇਹ ਜਿਹੜੀ ਚੀਜ਼ ਹੈ ਟ੍ਰੈਚਰਸ, ਧੋਖਾ ਦੇਣ ਵਾਲੀ, ਇਹਨੂੰ ਜੇ ਗੁਰੂ ਨੂੰ ਸੌਂਪ ਦੇਵੇ, ਗੁਰੂ ਦੇ ਚਰਨਾਂ 'ਚ ਅਰਪਣ ਕਰ ਦੇਵੇ, ਉਹਦੇ ਬਾਰੇ ਐਸਾ ਫਰਮਾਨ ਹੈ ਮਹਾਰਾਜ ਦਾ, ਮਨ ਵੇਚਦੇ ਗੁਰਾਂ ਨੂੰ ਭਈਆ
ਸਤਿਗੁਰ ਦੀ ਸੇਵਾ ਕਰ।
ਗੁਰੂ ਦੀ ਮੱਤ ਲੈਣ ਵਾਸਤੇ ਮਨ ਨੂੰ ਵੇਚਣਾ ਪੈਂਦਾ। ਮਨ ਕਿਉਂਕਿ ਬੜਾ ਭਾਰਾ ਅੜਿੱਕਾ ਹੈ, ਜਿੰਨਾ ਚਿਰ ਮਨ ਜਿਉਂਦਾ ਹੈ ਉਨੀ ਦੇਰ ਤੱਕ ਗੁਰੂ ਨਾਲ ਸੰਧੀ ਨਹੀਂ ਪਿਆ ਕਰਦੀ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਿ ਵੀਰਾ ਮਨਸਾ ਮਿਲਿਆ ਨਾ ਕੋਈ। ਰਾਜਾ ਜਨਕ ਜਿਸ ਵਕਤ ਇੱਕ ਸੁਪਨੇ ਦੇ ਵਿੱਚ ਪਰੇਸ਼ਾਨ ਹੈ, ਉਸ ਵੇਲੇ ਉਹਦਾ ਜਵਾਬ ਦੇਣ ਵਾਸਤੇ ਇੱਕ ਛੋਟਾ ਜਿਹਾ ਬੱਚਾ ਜਿਹਦੇ ਸਰੀਰ ਵਿੱਚ 8 ਬਲ ਪੈਂਦੇ ਸੀ ਉਹ ਆਇਆ। ਉਹਨੇ ਆ ਕੇ ਰਾਜਾ ਜਨਕ ਨੂੰ ਪੁੱਛਿਆ, ਰਾਜਾ 8 ਸਾਲ ਤੋਂ ਤੂੰ ਸਾਧੂ ਮਹਾਤਮਾ ਵਿਦਵਾਨ ਪੰਡਿਤ ਆਪਣੇ ਮਹਿਲਾਂ ਦੇ ਅੰਦਰ ਆਪਣੇ ਰਾਜਧਾਨੀ ਦੇ ਅੰਦਰ ਘੇਰ ਕੇ ਰੱਖੇ ਹੋਏ ਨੇ, ਐਸਾ ਕਿਹੜਾ ਸਵਾਲ ਹੈ ਜਿਹਦਾ ਜਵਾਬ ਨਾ ਦੇ ਸਕਣ? ਅਤੇ ਆਪ ਸਵਾਲ ਕਰੋ, ਮੈਂ ਉਸਦਾ ਉੱਤਰ ਦੇਵਾਂਗਾ। ਕਹਿਣ ਲੱਗੇ ਮੁਨੀਰਾਜ, ਮੇਰਾ ਸਵਾਲ ਹੈ ਇਹ ਸੱਚਾ ਕਿ ਉਹ ਸੱਚਾ? ਜਵਾਬ ਦਿੱਤਾ ਕਿ ਇਹ ਵੀ ਝੂਠਾ ਉਹ ਵੀ ਝੂਠਾ, ਦੋਵੇਂ ਝੂਠੇ। ਗੱਲ ਕਿਸੇ ਦੀ ਸਮਝ ਨਾ ਪਈ। ਰਾਜਾ ਜਨਕ ਵੀ ਹੈਰਾਨ ਹੋ ਗਿਆ। ਹੈਰਾਨੀ ਦੇਖ ਕੇ ਬੱਚਾ ਕਹਿਣ ਲੱਗਿਆ, ਰਾਜਾ ਸਵਾਲ ਖੋਲ੍ਹ ਕੇ ਕਰੇ, ਮੈਂ ਖੋਲ੍ਹ ਕੇ ਜਵਾਬ ਦੇ ਦੂੰ? ਤੈਂ ਗੋਲਮੋਲ ਸਵਾਲ ਕਰਿਆ, ਮੈਂ ਤੇਰਾ ਅੱਜ ਗੋਲਮੋਲ ਜਵਾਬ ਦੇਤਾ। ਅਨੁਭਵੀ ਸੀ, ਸਾਰੀ ਗੱਲ ਜਾਣਦਾ ਸੀ। ਉਸ ਵੇਲੇ ਕਹਿਣ ਲੱਗਿਆ, ਦੇਖ ਇਹ ਸਭਾ ਦੇ ਵਿੱਚ ਤੂੰ ਪ੍ਰਗਟ ਕਰਕੇ ਬਾਤ ਨਹੀਂ ਕਹਿ ਰਿਹਾ, ਕਿਉਂਕਿ ਤੂੰ ਬਹੁਤ ਜ਼ਿਆਦਾ ਇਸ ਗੱਲ ਦੀ ਸ਼ਰਮ ਮੰਨ ਰਿਹਾ। ਉਹ ਇਹ ਸੀ ਕਿ ਤੈਨੂੰ ਇੱਕ ਸੁਪਨਾ ਆਇਆ, ਤਖ਼ਤ 'ਤੇ ਤੂੰ ਬੈਠਾ ਸੀ, ਨਰਪਤੇ ਸਿੰਘਾਸਨ ਸੋਇਆ, ਸੁਪਨੇ ਪਿਆ ਪੁਕਾਰੀ ਅਤੇ ਤੇਰਾ ਰਾਜ ਭਾਗ ਖੋਲ੍ਹਿਆ। ਫੌਜਾਂ ਨੇ ਜਵਾਬ ਦੇ ਦਿੱਤਾ, ਲੋਕ ਤੇਰੇ ਬੈਰੀ ਹੋ ਗਏ, ਇੱਟਾਂ ਵੱਟੇ ਮਾਰਦੇ, ਤੈਨੂੰ ਕੋਈ ਚੀਜ਼ ਖਾਣ ਨੂੰ ਨਹੀਂ ਸੀ ਦਿੱਤੀ, ਅਤੇ 3 ਦਿਨ 3 ਰਾਤਾਂ ਤੂੰ ਜੰਗਲਾਂ 'ਚ ਰਹਿ ਕੇ ਇਸ ਰਾਜ ਦੀ ਹੱਦ ਤੋਂ ਪਾਰ ਹੋਇਆ। ਤੇਰੇ ਥਾਂ ਥਾਂ 'ਤੇ ਜ਼ਖਮ ਹੋਏ ਸੀ, ਇੱਕ ਦਰਖਤ ਦੇ ਉੱਤੇ ਜਾ ਕੇ ਮੁੜਦੇ ਬਹਿ ਗਿਆ ਦੂਸਰੇ ਰਾਜੇ ਦੇ ਰਾਜ ਵਿੱਚ, ਉੱਥੇ ਤੂੰ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਹੋਇਆ ਪ੍ਰੇਮੀ ਨੂੰ ਪੁੱਛ ਰਿਹਾ ਵੀ ਮੈਨੂੰ ਭੁੱਖ ਲੱਗੀ ਹੋਈ ਹੈ, 3 ਦਿਨ ਹੋ ਗਏ ਮੈਨੂੰ ਖਾਧੇ ਨੂੰ, ਅਤੇ ਮੇਰਾ ਹਾਲ ਬਹੁਤ ਬੁਰਾ ਹੋ ਗਿਆ, ਮੈਂ ਰਾਜਾ ਜਨਕ। ਉਸਨੇ ਸਧਾਰਨ ਤੌਰ 'ਤੇ ਤੇਰੀ ਗੱਲ ਸੁਣ ਕੇ ਇਹ ਗੱਲ ਕਹੀ ਕਿ ਉਹ ਸਾਹਮਣੇ ਛੇਤਰ ਚੱਲਦਾ, ਉੱਥੇ ਪ੍ਰਸ਼ਾਦਾ ਮਿਲਦਾ, ਲੰਗਰ ਚੱਲਦਾ ਹਰ ਵਕਤ, ਤੂੰ ਵੀ ਲੈ ਲੈ ਜਾ ਕੇ, ਕਿਤੇ ਬੰਦ ਨਾ ਹੋ ਜਾਏ, ਜਲਦੀ ਜਾਓ। ਲਾਈਨ 'ਚ ਖੜ੍ਹਾ ਹੋ ਗਿਆ ਅਤੇ ਜਦ ਤੇਰੀ ਵਾਰੀ ਆਈ ਤਾਂ ਉਹਨਾਂ 'ਤੇ ਮੰਗਿਆ ਕੁਛ ਖਾਣ ਨੂੰ, ਤੇਰੇ ਕੋਲ ਕੁਛ ਨਹੀਂ ਸੀ। ਉਹ ਕਹਿਣ ਲੱਗੇ, ਦੇਖ ਜਿਹੜੀ ਚੀਜ਼ ਅਸੀਂ ਤੈਨੂੰ ਦੇਣੀ ਆ, ਅੱਜ ਖਿਚੜੀ ਬਣੀ ਹੋਈ ਹੈ, ਗਰਮ ਬਹੁਤ ਹੈ, ਅਤੇ ਪਾਉਣ ਨੂੰ ਕੋਈ ਪਾਤਰ ਲੈ ਕੇ ਆ, ਕੋਈ ਬਰਤਨ ਲਿਆ। ਪੈਸਾ ਤੇਰੇ ਕੋਲ ਕੋਈ ਨਹੀਂ ਸੀ, ਤਾਂ ਮੰਗਣਾ ਸ਼ੁਰੂ ਕਰ ਦਿੱਤਾ, ਭਿਖਾਰੀ ਬਣ ਗਿਆ। ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਭਿਖਾਰੀ ਮੰਗਿਆ, ਹੱਥ ਹੱਥ ਮੰਗਦਾ, ਕੋਈ ਦਿੰਦਾ ਕੋਈ ਨਹੀਂ ਦਿੰਦਾ, ਕੋਈ ਤੈਨੂੰ ਡਾਂਟਾਂ ਵੀ ਪਾਉਂਦਾ ਹੈ। ਅਤੇ ਉਸ ਤੋਂ ਬਾਅਦ ਫਿਰਦੇ ਫਿਰਦੇ ਕਾਫੀ ਸਮਾਂ ਲੰਘ ਗਿਆ ਤਾਂ ਤੈਨੂੰ ਸਿਰਫ 19 ਕੌਡੀਆਂ ਭੀਖ ਮਿਲੀ। ਉਹ ਤਾਂ ਇੱਕ ਜਾ ਕੇ ਘੁਮਾਰ ਨੂੰ ਦਿੱਤੀ ਅਤੇ ਉਸਨੇ ਇੱਕ ਕਸੋਰਾ ਤੈਨੂੰ 19 ਕੌਡੀਆਂ ਦੇ ਬਦਲੇ ਦੇਤਾ। ਉਹ ਲੈ ਕੇ ਤੂੰ ਜਦ ਲਾਈਨ 'ਚ ਖੜ੍ਹਾ ਹੋਇਆ, ਉਸ ਵੇਲੇ ਨੂੰ ਉਹ ਖਿਚੜੀ ਮੁੱਕ ਚੁੱਕੀ ਸੀ ਅਤੇ ਉਹਨਾਂ ਨੇ ਖੁਰਚ ਕੇ ਜਿਹੜੀ ਜਲੀ ਹੋਈ ਸੀ ਕਾਵੜੀ ਖਿਚੜੀ ਉਹ ਪਾ ਦਿੱਤੀ, ਕਿਉਂਕਿ ਤੈਂ ਬਹੁਤ ਤਰਲੇ ਲਏ, ਬਈ ਕੁਛ ਵੀ ਦੇ ਦਿਉ, ਮੇਰੇ ਪੇਟ 'ਚ ਜਾਣਾ ਚਾਹੀਦਾ। ਅਤੇ ਨਾਲ ਉਹਨਾਂ ਨੇ ਕਹਿਤਾ ਵੀ ਉੱਥੋਂ 2 ਚਮਚੇ ਘਿਓ ਦੇ ਪਵਾ ਲੈ, ਇਕੱਲੀ ਨਹੀਂ ਲੰਘਣੀ ਹੈ। ਉਹ ਲੈਣ ਵਾਸਤੇ ਜਾਂਦਾ ਤਾਂ 1 ਚਮਚਾ ਧਰਤੀ 'ਤੇ ਗਿਰ ਗਿਆ, ਦੂਸਰਾ ਤੈਨੂੰ ਡਾਂਟ ਪਈ ਬੜੀ ਜ਼ਬਰਦਸਤ, ਫਿਰ ਤੈਨੂੰ ਮਿਲਿਆ ਅਤੇ ਜਦ ਤੂੰ ਖਾਣ ਲੱਗਿਆ ਜਿੱਥੇ ਬੈਠੇ ਕਹਿ ਦੇਣ ਅੱਗੇ ਹੋ ਜਾ ਅੱਗੇ ਹੋ ਜਾ, ਕਿਉਂਕਿ ਤੂੰ ਬਹੁਤ ਕਰੂਪ ਹੋਇਆ ਹੋਇਆ ਸੀ, ਵਾਲ ਤੇਰੇ ਖਿੜੇ ਪਏ ਸੀ, ਰੂਪੋਂ ਕਰੂਪ ਹੋਇਆ ਸੀ, ਪਰੇਸ਼ਾਨ ਸੀ, ਮੈਲਾ ਸਰੀਰ ਹੋਇਆ ਪਿਆ ਸੀ, ਪਰੇ ਜਦ ਤੂੰ ਚਲਿਆ ਗਿਆ ਉੱਥੇ ਜਾ ਕੇ ਜਦ ਮੂੰਹ 'ਚ ਪਾਉਣ ਲੱਗਿਆ 1 ਗ੍ਰਾਹੀ ਭਰ ਕੇ 2 ਸਾਨ ਭਿੜਦੇ ਭਿੜਦੇ ਆ ਗਏ, ਉਹਨਾਂ ਦੀ ਫੇਟ 'ਚ ਆ ਗਿਆ, ਤੂੰ ਥੱਲੇ ਗਿਰ ਗਿਆ, ਉਹ ਕਸੋਰਾ ਫੁੱਟ ਗਿਆ ਅਤੇ ਤੈਨੂੰ ਜਾਗ ਆ ਗਈ। ਜਦ ਜਾਗ ਆਈ ਇਹ ਸੁਪਨਾ ਥੋੜ੍ਹੇ ਜਿਹੇ ਸੈਕਿੰਡਾਂ ਦਾ ਸੀ, ਲੇਕਿਨ ਇੰਨਾ ਗਹਿਰਾ ਚਲਿਆ ਗਿਆ ਤੈਨੂੰ ਇਹ ਨਾ ਪਤਾ ਲੱਗੇ ਜਾਗ ਆਈ ਤੇ ਵੀ ਆਹ ਸੁਪਨਾ ਆ ਰਿਹਾ ਕੋ ਸੁਪਨਾ ਸੀ, ਤੇ ਉਹ ਅਧਿਆਸ ਪੱਕ ਗਿਆ, ਤੂੰ ਨਿਰਣਾ ਨਾ ਕਰ ਸਕ। ਬ੍ਰੇਨ ਦੀ ਸਥਿਤੀ ਹੁੰਦੀ ਆ ਸਾਸਿੰਗ, ਅਸੀਂ ਕਹਿ ਦਈਏ ਵੀ ਸਾਨੂੰ ਤਾਂ ਪਤਾ ਲੱਗ ਜਾਂਦਾ ਸੁਪਨੇ ਦਾ, ਇਹ ਬਿਲਕੁਲ ਗਲਤ ਹੈ। ਜੇ ਬ੍ਰੇਨ ਡਿਫੈਕਟ ਖਾ ਜਾਵੇ ਕਿਸੇ ਦਾ, ਰੋਜ਼ ਨਹੀਂ ਦੇਖਦੇ ਇੱਥੇ ਬੰਦੇ ਮਿਲਦੇ ਨੇ, ਉਹ ਚੰਗੇ ਭਲੇ ਹੁੰਦੇ ਨੇ ਪਹਿਲਾਂ, ਉਹ ਜਦੋਂ ਬ੍ਰੇਨ ਡਿਫੈਕਟ ਆ ਜਾਂਦਾ ਹੈ ਉਹੀ ਬੰਦੇ ਇਹੀਆਂ ਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਨੇ ਜਿਹੜੀਆਂ ਹੈਰਾਨ ਇਹ ਕਰ ਦਿੰਦੀਆਂ। ਰੋਜ਼ ਆਉਣ ਵਾਲੇ, ਕਿਉਂਕਿ ਮਨ ਵਿੱਚ ਐਸੀ ਬਾਤ ਆ ਜਾਂਦੀ ਹੈ ਉਹਦਾ ਅਧਿਆਸ ਬਣ ਜਾਂਦਾ, ਅਧਿਆਸ ਬਣਨਾ ਹੀ ਬ੍ਰੇਨ ਹਿੱਲਣਾ ਕਹਿੰਦੇ, ਅਤੇ ਤੈਨੂੰ ਅਧਿਆਸ ਬਣ ਗਿਆ ਵੀ ਆ ਜਿਹੜਾ ਮੈਂ ਹੁਣ ਇਹਨਾਂ ਲੋਕਾਂ ਨਾਲ ਮਿਲਦਾ ਇਹ ਸੱਚਾ ਹੈ ਕਿ ਜਿਹੜਾ ਮੈਂ ਦੇਖਿਆ ਉਹ ਸੱਚਾ। ਤੂੰ ਵਾਰ ਵਾਰ ਜਾਂਦਾ ਦੇਖਣ ਵਾਸਤੇ ਵੀ ਇਹ ਰਸਤੇ ਮੈਂ ਗਿਆ ਸੀ, ਉਹ ਕੁਦਰਤ ਐਸੀ ਸੀ ਤੈਨੂੰ ਸਾਰਾ ਰਸਤਾ ਉਹੀ ਨਜ਼ਰ ਆਉਂਦਾ ਸੀ, ਇੱਟਾਂ ਵੱਟੇ ਪਏ ਵੀ ਤੈਨੂੰ ਨਜ਼ਰ ਆਉਂਦਾ ਸੀ, ਜਦ ਤੂੰ ਉਸ ਮੁੜ ਤੇ ਜਾ ਕੇ ਬਹਿੰਦਾ ਸੀ ਉੱਥੇ ਖੂਨ ਲੱਗਿਆ ਵੀ ਆਉਂਦਾ ਸੀ, ਹੁਣ ਅਧਿਆਸ ਪੱਕਾ ਹੋ ਗਿਆ, ਉਹਦੇ ਗਾਂ ਛੇਤਰ ਵੀ ਦੇਖਦਾ ਸੀ ਉਵੇਂ ਜਿਵੇਂ ਛੇਤਰ ਸੀ, ਹੁਣ ਇਹਦਾ ਨਿਰਣਾ ਨਹੀਂ ਤੂੰ ਕਰ ਸਕਿਆ। ਅਤੇ 8 ਸਾਲ ਬੀਤ ਗਏ ਤੈਨੂੰ, 8 ਸਾਲ ਬੀਤਣ ਤੋਂ ਬਾਅਦ, ਕਿਉਂਕਿ ਤੈਂ ਸੇਵਾ ਕਰੀ ਹੈ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ, ਉਹਦਾ ਫਲ ਇਹ ਹੈ ਕਿ ਤੇਰਾ ਸੰਕਟ ਕੱਟਿਆ ਗਿਆ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਇਹ ਜਿਹੜਾ ਤੂੰ ਪ੍ਰਤੱਖ ਦੇਖਦਾ ਇਹ ਵੀ ਸੁਪਨਾ, ਜਿਹੜਾ ਤੈਨੂੰ ਸੁੱਤੇ ਨੀਂਦ ਆਉਣ 'ਤੇ ਆਇਆ ਉਹ ਵੀ ਸੁਪਨਾ, ਉਹਦੀ ਡਿਊਰੇਸ਼ਨ ਜਿਹੜੀ ਸੀ ਉਹ ਛੋਟੀ ਹੈ। ਇਹ ਸੁਪਨਾ 70 ਸਾਲ ਦਾ, ਕਿਸੇ ਦਾ 70 ਸਾਲ ਦਾ, ਕਿਸੇ ਦਾ 80 ਸਾਲ ਦਾ ਹੈ ਸੁਪਨਾ। ਜਦ ਸੰਸਾਰ ਤੋਂ ਚਲੇ ਜਾਣਾ, ਨਾ ਇਹਨਾਂ ਕੋਠੀਆਂ ਨਾਲ ਕੋਈ ਵਾਸਤਾ, ਨਾ ਇਹਨਾਂ ਲੋਕਾਂ ਨਾਲ, ਨਾ ਇਹਨਾਂ ਰਾਜਾਂ ਨਾਲ, ਨਾ ਪਦਵੀਆਂ ਨਾਲ, ਕਿਸੇ ਨਾਲ ਵਾਸਤਾ ਨਹੀਂ ਰਹਿੰਦਾ। ਉਹ ਜਾਗ ਆ ਜਾਂਦੀ ਹੈ ਹੋਰ ਕਿਸਮ ਦੀ, ਫਿਰ ਕਹਿੰਦਾ ਵੀ ਆਹ ਕੀ ਹੋਇਆ ਸੀ, ਮੈਂ ਇਹ ਕੀ ਗੱਲਾਂ ਕਰਨੀਆਂ, ਸੁਪਨੇ ਦੇ ਵਿੱਚ ਇੰਨੀਆਂ ਗੱਲਾਂ ਕੂੜ ਕਪਟ ਕੀਤਾ, ਬਹੁ ਪ੍ਰਪੰਚ ਕਰ ਪਰ ਤਾਂ ਲਿਆਵੈ, ਸੁਤਦਾਰਾ ਪਿਆਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਇਹੋ ਜਿਹੇ ਮੈਂ ਕੰਮ ਕਿਉਂ ਕਰ ਲਏ। ਸੋ ਉਸ ਵੇਲੇ ਸੁਪਨਾ ਪ੍ਰਤੀਤ ਦਿੰਦਾ ਇਹਦੇ ਵਿੱਚ ਦੁਬਾਰਾ ਐਂਟਰੀ ਨਹੀਂ ਤੇਰੀ ਹੁੰਦੀ, ਜੇ ਤੂੰ ਜ਼ੋਰ ਲਾ ਲੈ ਜਿੰਨਾ ਤੇਰਾ ਲੱਗਦਾ ਦੁਬਾਰਾ ਨਹੀਂ ਆਏਗਾ, ਨਾ ਸੁਪਨੇ 'ਚ ਐਂਟਰੀ ਹੁੰਦੀ ਹੈ। ਸੁਪਨੇ 'ਚ ਹੁੰਦੀ ਹੈ ਐਂਟਰੀ ਕਿਸੇ ਦੀ, ਜਿਹੜਾ ਇੱਕ ਵਾਰੀ ਦੇਖ ਲਿਆ ਸੁਪਨਾ, ਜਿਹੜਾ ਇੱਕ ਵਾਰੀ ਥਾਂ ਦੇਖ ਲਿਆ, ਇੱਕ ਵਾਰੀ ਜਿਹੜੇ ਲੋਕ ਦੇਖ ਲਏ, ਇੱਕ ਵਾਰੀ ਜਿਹੜਾ ਸੁੱਖ ਦੇਖ ਲਿਆ, ਦੁੱਖ ਦੇਖ ਲਿਆ, ਦੁਬਾਰਾ ਐਂਟਰੀ ਜੇ ਅਸੀਂ ਅੱਖਾਂ ਮੀਚ ਮੀਚ ਕੇ ਸੌਂ ਜਾਈਏ ਬਿਲਕੁਲ ਨਹੀਂ ਹੁੰਦੀ ਐਂਟਰੀ। ਐਸੇ ਤਰ੍ਹਾਂ ਦੇ ਨਾਲ ਆ ਜਿਹੜਾ ਸੁਪਨਾ ਆਪਾਂ ਹੁਣ ਬਤੀਤ ਕਰ ਰਹੇ ਹਾਂ ਇਹਦੇ ਵਿੱਚ ਵੀ ਐਂਟਰੀ ਨਹੀਂ ਹੁੰਦੀ ਦੁਬਾਰਾ ਸਾਡੀ, ਇਹਦੇ 'ਚ ਐਂਟਰ ਨਹੀਂ ਕਰ ਸਕਦੇ, ਗਏ ਸੋ ਗਏ। ਜਾਂ ਐਂ ਕਹਿ ਲਓ ਸਾਨੂੰ ਕੋਈ ਜਾਗ ਆ ਗਈ, ਇਹ ਖਤਮ ਹੋ ਗਈ, ਉਹ ਸ਼ੁਰੂ ਹੋ ਗਈ, ਇਹ ਕਿਉਂਕਿ ਬਹੁਤਾ ਪੱਕਾ ਹੈ, ਇਹਦਾ ਅਧਿਆਸ ਜ਼ਿਆਦਾ ਹੋਣ ਕਰਕੇ ਇਹਨੂੰ ਅਸੀਂ ਜੀਵਨ ਕਹਿੰਦੇ ਹਾਂ, ਉਹਨੂੰ ਰਾਤ ਦਾ ਸੁਪਨਾ ਕਹਿੰਦੇ ਹਾਂ। ਮਹਾਰਾਜ ਕਹਿੰਦੇ ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਇਹ ਬਿਲਕੁਲ ਦੋਏ ਬਰਾਬਰ ਨੇ। ਜਿਹੜਾ ਸੁਪਨਾ ਹੁੰਦਾ ਉਹ ਕਦੇ ਸੱਚਾ ਨਹੀਂ ਹੁੰਦਾ, ਹਮੇਸ਼ਾ ਝੂਠਾ ਹੁੰਦਾ ਹੈ। ਇਸ ਕਰਕੇ ਰਾਜਨ ਅਸੀਂ ਤੈਨੂੰ ਇਹ ਕਹਿੰਦੇ ਹਾਂ ਵੀ ਇਹ ਵੀ ਝੂਠਾ ਉਹ ਵੀ ਝੂਠ। ਉਸ ਵੇਲੇ ਉਹਨੇ ਕਿਹਾ ਨਿਰਣਾ ਹੋ ਗਿਆ, ਠੀਕ ਹੈ। ਕਹਿਣ ਲੱਗਿਆ ਅਸ਼ਟਾਵਕਰ, ਕਹਿ ਰਾਜਾ ਜਨਕ, ਇਹ ਤਕਲੀਫ ਤੈਨੂੰ ਤਾਂ ਹੋਈ ਹੈ, ਤੂੰ ਨਗੁਰਾ ਸੀ, ਜੇ ਤੇਰਾ ਗੁਰੂ ਹੁੰਦਾ ਉਸੇ ਵੇਲੇ ਉਹਨੇ ਨਿਰਣਾ ਕਰ ਦੇਣਾ ਸੀ, ਇੰਨੀ ਤਕਲੀਫ ਨਹੀਂ ਸੀ ਆਉਣੀ। ਉਸ ਵੇਲੇ ਰਾਜੇ ਨੇ ਮਨ 'ਚ ਫੈਸਲਾ ਕਰਿਆ ਵੀ ਇੰਨੇ ਮਹਾਂ ਧੁਰੰਧਰ ਵਿਦਵਾਨ ਇੱਥੇ ਇਕੱਠੇ ਹੋਏ, ਅਤੇ ਕਿਉਂ ਨਾ ਮੈਂ ਹੁਣੇ ਗੁਰੂ ਧਾਰਨ ਕਰ ਲਾਂ। ਉਸੇ ਸਭਾ 'ਚ ਐਲਾਨ ਕਰਦਾ ਕਿ ਮੈਂ ਕੱਲ੍ਹ ਨੂੰ ਗੁਰੂ ਧਾਰਨ ਕਰਨਾ ਤੁਹਾਡੇ ਸਾਰਿਆਂ 'ਚੋਂ, ਤੁਸੀਂ ਸਾਰੇ ਹੀ ਵੱਡੇ ਹੋ, ਮੈਂ ਕਿਸੇ ਨੂੰ ਛੋਟਾ ਨਹੀਂ ਕਹਿੰਦਾ, ਸਾਰੇ ਹੀ ਆਦਰ ਯੋਗ ਹੈ, ਸਭ ਦਾ ਮੈਂ ਆਦਰ ਕਰਦਾ, ਪਰ ਕਿਉਂਕਿ ਮੈਂ ਗੁਰੂ ਧਾਰਨ ਕਰਨਾ ਅਤੇ ਗੁਰੂ ਉੰਨੀ ਦੇਰ ਤੱਕ ਨਹੀਂ ਹੁੰਦਾ ਜਿੰਨਾ ਚਿਰ ਨਿਸ਼ਚਾ ਨਾ ਆਵੇ, ਅਤੇ ਨਿਸ਼ਚੇ ਵਾਸਤੇ ਮੈਂ ਇਹ ਕਲਪਨਾ ਕਰਦਾ ਕਿ ਜਿਹੜਾ ਮੈਨੂੰ ਘੋੜੇ 'ਤੇ ਇੱਕ ਪੈਰ ਰਕਾਬ 'ਚ ਪਾਉਣ ਤੋਂ ਬਾਅਦ ਦੂਜਾ ਪੈਰ ਚੁੱਕ ਕੇ ਘੋੜੇ ਦੇ ਉੱਪਰ ਦੀ ਲੰਘਾ ਕੇ ਦੂਜੀ ਰਕਾਬ ਪਾਉਣ ਦਾ ਜੋ ਪੀਰੀਅਡ ਹੈ, ਚਾਹੇ ਉਹ 2 ਸੈਕਿੰਡ ਹੈ ਚਾਹੇ 5 ਸੈਕਿੰਡ ਹੈ, ਉਹਦੇ ਅੰਦਰ ਅੰਦਰ ਜਿਹੜਾ ਮੈਨੂੰ ਗਿਆਨ ਕਰਾ ਦੇਵੇ ਉਹਨੂੰ ਮੈਂ ਗੁਰੂ ਧਾਰਨ ਕਰਨਾ। ਹੁਣ ਸਾਰੇ ਹੀ ਚੁੱਪ ਹੋ ਗਏ। ਉਸ ਵੇਲੇ ਕੋਈ ਗੱਲ ਨਹੀਂ ਕਰਦਾ, ਅਪੀਲ ਫੇਰ ਕਰੀ, ਕਹਿਣ ਲੱਗਿਆ ਐਡੇ ਐਡੇ ਮਹਾਂਪੁਰਸ਼ ਤੁਸੀਂ ਬੈਠੇ ਹੋ, ਕੀ ਭਾਰਤ ਵਰਸ਼ ਵਿੱਚੋਂ ਤ੍ਰਿਕਾਲਦਰਸ਼ੀ ਮਹਾਂਪੁਰਸ਼ਾਂ ਸਮਰੱਥ ਮਹਾਂਪੁਰਸ਼ਾਂ ਦਾ ਖਾਤਮਾ ਹੋ ਗਿਆ ਵੀ ਕੋਈ ਨਹੀਂ ਬੋਲ ਰਿਹਾ, ਸਾਰੇ ਦੇਖਦੇ ਆ ਵੀ ਇਹ ਗੁਰੂ ਇਸ ਤਰ੍ਹਾਂ ਦਾ ਧਾਰਿਆ ਨਹੀਂ ਜਾਂਦਾ, ਟੈਸਟ ਲਏ ਜਾਂਦੇ ਨੇ, ਫਿਰ ਜਾ ਕੇ ਕਿਤੇ ਅਧਿਕਾਰੀ ਬਣਦਾ, ਫਿਰ ਨਾਮ ਦਿੱਤਾ ਜਾਂਦਾ, ਐਂ ਥੋੜ੍ਹਾ ਦਿੱਤਾ ਜਾਂਦਾ। ਇਹਦਾ ਸ਼ਰਤ ਵੀ ਇਹਨੇ ਲਾਤੀ, ਨਾਲ ਸ਼ਰਤ ਲਾਤੀ ਵੀ ਮੈਨੂੰ ਮੁਕਤੀ ਹੋ ਜਾਵੇ। ਮੁਕਤੀ ਨਹੀਂ ਹੁੰਦੀ ਜਦ ਤਾਈਂ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰੇ ਹਾਲਤਾਂ 'ਚੋਂ ਨਹੀਂ ਲੰਘਦਾ। ਉਸ ਵੇਲੇ ਬੱਚਾ ਉੱਠਿਆ, ਕਹਿਣ ਲੱਗਿਆ ਰਾਜਨ ਠੀਕ ਹੈ, ਚੌਂਦਨ ਦੀ ਚੌਂਕੀ ਵੱਲ ਵਧਿਆ ਜਿਹੜੀ ਰਾਹੀ ਹੋਈ ਸੀ ਉਹਦੇ ਜਾ ਕੇ ਜਦ ਬੈਠਣ ਲੱਗਿਆ, ਕਹਿਣ ਲੱਗੇ ਮੁਨੀਸ਼ਰ ਸ਼ਰਤ ਸੁਣ ਲਈ ਮੇਰੀ? ਕਹਿੰਦੇ ਹਾਂ ਸੁਣ। ਕਹਿਣ ਲੱਗੇ ਕੋੜਾ ਮੰਗਾਓ। ਕੋੜਾ ਮੰਗਾ ਲਿਆ, ਰਾਜੇ ਜਨਕ ਦੇ ਪਾਸ ਖੜੇ ਹੋ ਗਏ। ਇਸ ਨੇ ਪੈਰ ਰਕਾਬ ਵਿੱਚ ਪਾ ਲਿਆ, ਕਹਿੰਦੇ ਠਹਿਰੋ ਰਾਜਨ, ਦੇਖੋ ਤੁਹਾਨੂੰ ਗਿਆਨ ਕਰਾ ਦੇਣਾ ਸੀ। ਗਿਆਨ ਬੜਾ ਮੁਸ਼ਕਲ ਹੁੰਦਾ, ਪਹਿਲਾਂ ਕਰਮ 'ਚ ਹੀ ਲੰਘਣਾ ਪੈਂਦਾ, ਫਿਰ ਉਪਾਸ਼ਨਾ 'ਚ ਹੀ। ਜਿੰਨਾ ਚਿਰ ਦੋ ਦਰਜੇ ਪਾਰ ਨਹੀਂ ਹੁੰਦੇ ਗਿਆਨ ਦਾ ਅਧਿਕਾਰੀ ਹੋ ਨਹੀਂ ਹੁੰਦਾ ਬੰਦਾ। ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਹੀ ਸੁਣਦੇ ਨੇ, ਕਿਹਨੂੰ ਗਿਆਨ ਹੁੰਦਾ ਇਹਦੇ ਵਿੱਚੋਂ? ਕਿਹਦਾ ਨੇਚਾ ਇਹ ਬਣਦਾ ਵੀ ਗੁਰੂ ਮੇਰੇ ਹਰ ਵਕਤ ਨਾਲ ਹੈ, ਕੋਈ ਬਿਰਲਾ ਪੁਰਸ਼ ਹੈ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਜ਼, ਜਿਹੜਾ ਵਾਹਿਗੁਰੂ ਨੂੰ ਪਛਾਣਦਾ ਵੀ ਮੇਰੇ ਨਾਲ ਰਹਿੰਦਾ ਹਰ ਵਕਤ। ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਅਤੇ ਸਦਾ ਧਿਆਈ, ਇਹ ਤੂਤ ਨਹੀਂ ਵਿਛੜਾ ਸੋ ਸੰਗੀ ਗਨੀਐ, ਬਿਨ ਜਾਏ ਜੋ ਨਿਮਕ ਮੈਂ ਸੋ ਅਲਪ ਸੁੱਖ ਪਨੀਐ, ਪ੍ਰਤਪਾਲਾ ਪਿਆ ਉਹਦੇ ਕੱਛ ਹੋਣ ਨਾ ਹੋਈ, ਸਾਫ ਸਾਫ ਸੰਭਾਲਤਾ ਮੇਰਾ ਭਰਵਸ ਹੋਈ। ਕਿਹੜਾ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਵੀ ਆਪੇ ਹੀ ਇੱਕ ਤੋਂ ਅਨੇਕ ਹੋਇਆ ਹੋਇਆ ਅਨੇਕ ਰੂਪਾਂ ਵਿੱਚ ਹੈ, ਸਾਡੀ ਤਾਂ ਦ੍ਰਿਸ਼ਟੀ ਨਹੀਂ ਖੁੱਲਦੀ। ਅਸੀਂ ਸਾਨੂੰ ਤਾਂ ਮਾੜੇ ਬੰਦੇ ਵੀ ਨਜ਼ਰ ਆਉਂਦੇ ਆ, ਚੰਗੇ ਵੀ ਨਜ਼ਰ ਆਉਂਦੇ ਆ, ਮਿੱਤਰ ਵੀ ਨਜ਼ਰ ਆਉਂਦੇ ਨੇ, ਵੈਰੀ ਵੀ ਨਜ਼ਰ ਆਉਂਦੇ, ਆਪਣੇ ਵੀ ਨਜ਼ਰ ਆਉਂਦੇ ਆ, ਬੇਗਾਨੇ ਵੀ ਨਜ਼ਰ ਆਉਂਦੇ ਨੇ। ਦ੍ਰਿਸ਼ਟੀ ਤਾਂ ਖੁੱਲੀ ਨਾ ਗੱਲ ਜਾਣ ਲਈ ਇੰਟਲੈਕਚੁਅਲ ਲੈਵਲ 'ਤੇ, ਲੇਕਿਨ ਉਹਦਾ ਅਸਰ ਨਹੀਂ ਅੰਦਰ ਹੋਇਆ। ਉਹ ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਉਹ ਸਾਧਨਾ ਨਹੀਂ ਕਰੀ, ਤਿਆਰ ਨਹੀਂ ਆਪਣੇ ਆਪ ਨੂੰ ਕਰਿਆ ਜਿੱਥੇ ਜਾ ਕੇ ਬਚਨ ਸਾਡੇ 'ਤੇ ਅਸਰ ਕਰ ਜਾਵੇ। ਸੋ ਇਹ ਕਹਿਣ ਲੱਗੇ ਦੇਖੋ, ਕਰਮ ਨਹੀਂ ਆਪਣੇ ਕਰਿਆ, ਉਪਾਸ਼ਨਾ ਨਹੀਂ ਕਰੀ, ਆਪ ਗਿਆਨ ਦੇ ਅਧਿਕਾਰੀ ਬਣਿਆ ਅਤੇ ਗਿਆਨ ਹੋ ਜਾਣਾ। ਗਿਆਨ ਹੋਣ ਤੋਂ ਬਾਅਦ ਜਦੋਂ ਪਰਮੇਸ਼ ਦ੍ਰਿਸ਼ਟੀ ਖੁੱਲ੍ਹਣੀ ਹੈ, ਉਸ ਵੇਲੇ ਸਾਰੇ ਪਰਮੇਸ਼ਰ ਦੇ ਦਰਸ਼ਨ ਹੋਣੇ ਆ। ਕੋਈ ਪਤਾ ਨਹੀਂ ਮੁੜ ਕੇ ਤੁਸੀਂ ਤਖ਼ਤ 'ਤੇ ਬੈਠੋ ਜਾਂ ਜੰਗਲਾਂ ਨੂੰ ਚਲੇ ਜਾਓ, ਤੁਹਾਡੀ ਕਿਰਿਆ ਸੁਤੰਤਰ ਹੋ ਜਾਣੀ ਹੈ। ਅਤੇ ਮੈਂ ਇਹ ਕਹਿਣਾ ਕਿ ਉਸ ਤੋਂ ਪਹਿਲਾਂ ਤੁਸੀਂ ਗੁਰੂ ਦਕਸ਼ਣਾ ਦਿਓ। ਉਸ ਵੇਲੇ ਕਹਿਣ ਲੱਗਿਆ ਹਾਂ ਇਹ ਤਾਂ ਮੈਂ ਬਚਨੇ ਭੁੱਲ ਗਿਆ ਸੀ, ਹੁਕਮ ਕਰੋ ਗੁਰੂ ਦਕਸ਼ਣਾ ਕੀ ਚਾਹੀਦੀ ਹੈ। ਕਹਿਣ ਲੱਗੇ ਤਿੰਨ ਚੀਜ਼ਾਂ ਗੁਰੂ ਦਕਸ਼ਣਾ 'ਚ ਲੈਂਦਾ ਹੁੰਦਾ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਏ। ਤਿੰਨੇ ਚੀਜ਼ਾਂ ਗੁਰੂ ਨੂੰ ਦੇ ਦੇ ਅਤੇ ਗੁਰੂ ਦਾ ਹੁਕਮ ਮੰਨ ਲੈ। ਅਖੀਰ ਦੇ ਉੱਤੇ ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਜਿਹਨੂੰ ਪਾਈਆ, ਕਹਿੰਦੇ ਗੱਲ ਸਾਰੀ ਓ ਸਾਫ ਕਰ ਦਿੱਤੀ ਵੀ ਤਨ ਮਨ ਧਨ ਸੌਂਪ ਗੁਰੂ ਕੋ, ਇਹਦਾ ਸੌਂਪ ਦੇ ਤਿੰਨੇ ਚੀਜ਼ਾਂ। ਹੁਣ ਗਾਹਾਂ ਕੀ ਹੋ ਗਿਆ, ਜਦੋਂ ਉਹ ਗੁਰੂ ਨੂੰ ਸਭ ਕੁਝ ਦੇ ਤਾ, ਹੁਣ ਗੁਰੂ ਦੇ ਹੁਕਮ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਹੈ। ਉਹ ਕਹਿੰਦੇ ਹੁਕਮ ਮੰਨੀ ਹੈ, ਹੁਣ ਗਾਹਾਂ ਹੁਕਮ ਮੰਨ, ਅਤੇ ਫਿਰ ਰਿਜ਼ਲਟ ਕੀ ਹੋਏਗਾ? ਕਹਿੰਦੇ ਭਾਈ ਹੈ ਪਰਮੇਸ਼ਰ ਮਿਲ ਜਾਏਗਾ। ਫਿਰ ਕਹਿਣ ਲੱਗੇ ਤਿੰਨ ਚੀਜ਼ਾਂ ਨਹੀਂ ਮੈਂ ਮੰਨਦਾ, ਤੂੰ ਐਂ ਕਰ ਇੱਕ ਦੇ ਦੇ, ਤਨ ਦੇ ਦੇ ਚਾਹੇ ਮਨ ਦੇ ਦੇ ਚਾਹੇ ਧਨ ਦੇ ਦੇ। ਕਹਿਣ ਲੱਗੇ ਮਹਾਰਾਜ ਮੈਂ ਸਲਾਹ ਕਰ ਲਾ। ਸਲਾਹ ਕਰਨ ਰਾਣੀਆਂ ਕੋਲ ਚਲਿਆ ਗਿਆ, ਰਾਣੀਆਂ ਕਹਿਣ ਲੱਗੀਆਂ ਵੀ ਦੇਖੋ ਜੇ ਤਨ ਦੇ ਤਾਂ ਤਨ ਇਹਨਾਂ ਦਾ ਹੋ ਜਾਏਗਾ, ਇਹ ਚਾਹੇ ਤੁਹਾਨੂੰ ਕਹਿਣ ਵੀ ਸਾਡੇ ਪ੍ਰਸ਼ਾਦੇ ਪਕਾਓ, ਚਾਹੇ ਕਹਿਣ ਕੱਪੜੇ ਧੋ, ਚਾਹੇ ਤਨ ਨੂੰ ਨਾਲ ਲੈ ਜਾਣ, ਚਾਹੇ ਪੁੰਜੇ ਪਾਉਣ, ਚਾਹੇ ਠੰਡੇ ਪਾਣੀ 'ਚ ਕਢਾ ਦੇਣ, ਚਾਹੇ ਧੂਣੀਆਂ ਦੇ ਵਿੱਚ ਬਿਠਾ ਦੇਣ, ਕਿਉਂਕਿ ਤਨ ਇਹਦਾ ਹੋ ਗਿਆ, ਤੁਹਾਡਾ ਤਾਂ ਰਿਹਾ ਨਾ। ਰਾਜੇ ਹਰੀ ਚੰਦ ਮੰਗਣ ਹੋਏਗੀ, ਉਹਨੂੰ ਜਾ ਕੇ ਮਜ਼ੂਰ ਬਣਨਾ ਪਿਆ, ਚੰਡਾਲ ਦੇ ਘਰ ਨੌਕਰੀ ਕਰਕੇ ਮਸਾਣਾ ਦਾ ਪਹਿਰਾ ਦੇਣਾ ਪਿਆ ਭਾਈ ਤਨ ਤਾਂ ਰੱਖ ਲਓ, ਧਨ ਜੇ ਦੇ ਦਿੱਤਾ ਫਿਰ ਆਪਾਂ ਗਰੀਬ ਹੋ ਜਾਵਾਂਗੇ ਸਾਰੇ, ਧਨ ਆਪਣੇ ਕੋਲ ਰਹਿਣਾ ਹੀ ਨਹੀਂ, ਫਿਰ ਤਾਂ ਮਿਹਨਤ ਮਜ਼ੂਰੀ ਘਾਹ ਖੋਦ ਕੇ ਵੇਚਿਆ ਕਰਾਂਗੇ। ਮਨ ਦੇ ਦਿਓ ਮਹਾਰਾਜ, ਅਸੀਂ ਤਾਂ ਇਹ ਸਲਾਹ ਕਰਨੀ। ਵਾਪਸ ਆ ਗਿਆ, ਸਲਾਹ ਚੰਗੀ ਠਹਿਰੀ ਵੀ ਮੇਰੇ ਕੋਲ ਰਾਜ ਵੀ ਰਹਿ ਜੇ, ਧਨ ਵੀ ਰਹਿ ਜੇ ਅਤੇ ਮਨ ਫੜਾ ਦਿੰਦੇ ਹਾਂ ਇਹਨਾਂ ਨੂੰ। ਉਸ ਵੇਲੇ ਆ ਕੇ ਕਹਿਣ ਲੱਗੇ ਵੀ ਮਹਾਰਾਜ ਮੈਂ ਮਨ ਆਪ ਨੂੰ ਸੌਂਪਦਾ। ਕਹਿੰਦੇ ਚੂਲੀ ਛੱਡ ਦੇ, ਸਾਰਿਆਂ ਦੇ ਸਾਹਮਣੇ ਉੱਚੀ ਆਵਾਜ਼ 'ਚ ਕਿਹਾ, ਕਹਿਣ ਲੱਗੇ ਸੰਤ ਜਨੋ, ਮਹਾਂਪੁਰਸ਼ੋ, ਵਿਦਵਾਨੋ, ਮੈਂ ਸਾਰੀ ਸੰਗਤ ਦੇ ਸਾਹਮਣੇ ਆਪਣੇ ਹੋਣ ਵਾਲੇ ਗੁਰੂ ਨੂੰ ਆਪਣਾ ਮਨ ਸੌਂਪਦਾ। ਮਨ ਸੌਂਪ ਦਿੱਤਾ। ਉਸ ਤੋਂ ਬਾਅਦ ਘੋੜੇ ਦੀ ਰਕਾਬ 'ਚ ਪੈਰ ਧਰਨ ਲੱਗਿਆ, ਕਹਿੰਦੇ ਠਹਿਰ, ਪੈਰ ਕੱਢ ਲਿਆ। ਕਹਿੰਦੇ ਮਹਾਰਾਜ ਕੀ ਆ ਗਿਆ? ਕਹਿੰਦੇ ਆ ਗਿਆ, ਇਹ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਸਰੀਰ ਨੂੰ ਹਰਕਤ ਦਿੰਦੀ ਹੈ? ਤੈਨੂੰ ਕਿਹਨੇ ਕਿਹਾ ਵੀ ਪੈਰ ਧਰ? ਕਹਿੰਦਾ ਮੇਰੇ ਮਨ 'ਚ ਆਈ। ਕਹਿੰਦੇ ਤੇਰਾ ਮਨ ਤਾਂ ਹੁਣ ਰਿਹਾ ਨਹੀਂ ਪ੍ਰੇਮੀਆ, ਹੁਣ ਤਾਂ ਮਨ ਤਾਂ ਮੈਨੂੰ ਦੇ ਤਾ, ਤੇਰਾ ਮਨ ਕਿੱਥੋਂ ਰਹਿ ਗਿਆ? ਫੁਰਨਾ ਤਾਂ ਤੈਂ ਮੈਨੂੰ ਦੇ ਤਾ, ਹੁਣ ਇਹਦਾ ਮਨ ਤਾਂ ਚਖਿਆਂਤ ਹੈ, ਤੂੰ ਦੋਸ਼ੀ ਹੁੰਦਾ ਇਸ ਗੱਲ ਦਾ ਕਿ ਮਨ ਮੈਨੂੰ ਦੇ ਕੇ ਫੇਰੇ ਤੋਂ ਤੂੰ ਕੰਮ ਲੈਣਾ। ਉਹਦੇ ਬਾਅਦ ਫੁਰਨਾ ਬੰਦ ਹੋ ਗਿਆ, ਫੁਰ ਅਵਸਥਾ 'ਚ ਹੋ ਕੇ ਖੜ ਗਿਆ, ਕੋਈ ਫੁਰਨਾ ਨਹੀਂ ਆਉਣ ਦਿੰਦਾ, ਚੁੱਪ ਕਰਿਆ ਖੜਾ। ਡੀਪ ਸਾਈਲੈਂਸ ਵਿੱਚ ਚਲਿਆ ਗਿਆ। ਜਦੋਂ ਆਪਣੇ ਫੁਰਨੇ ਬੰਦ ਹੋ ਜਾਣਗੇ, ਅਸੀਂ ਉਸ ਥਾਂ 'ਤੇ ਚਲੇ ਜਾਵਾਂਗੇ ਜਿਹਨੂੰ ਫੁਰ ਮੰਡਲ ਕਹਿੰਦੇ ਨੇ, ਜਿਹਨੂੰ ਗਗਨ ਮੰਡਲ ਕਹਿੰਦੇ ਨੇ, ਜਿਹਨੂੰ ਆਤਮਕ ਮੰਡਲ ਕਹਿੰਦੇ ਨੇ। ਉੱਥੇ ਕੁਦਰਤੀ ਸਾਡੀ ਰਸਵਾਈ ਹੋ ਜੂ ਜਿਸ ਵਕਤ ਫੁਰਨੇ ਹਟ ਗਏ। ਫੁਰਨਾ ਹਟਣ ਦੀ ਦੇਰ ਹੈ, ਇੱਕਦਮ ਕੌਸਮਿਕ ਫੁਰਨਾ ਆ ਜਾਂਦਾ ਜਿਹਨੂੰ ਹੁਕਮ ਕਹਿੰਦੇ, ਅਤੇ ਇਹ ਪਿੰਡੀ ਫੁਰਨਾ ਬੰਦ ਹੋ ਜਾਂਦਾ। ਅਤੇ ਉਸ ਵੇਲੇ ਫੁਰਨਾ ਆਉਂਦਾ ਰੋਕ ਦਿੰਦਾ, ਫੁਰਨਾ ਆਉਂਦਾ ਰੋਕ ਦਿੰਦਾ, ਫੁਰਨਾ ਆਉਣੇ ਨਹੀਂ ਦਿੰਦਾ। ਸਾਡੇ ਆਪਾਂ ਫਰਕ ਦੇਖੋ ਕਿੰਨਾ, ਅਸੀਂ ਪਾਠ ਕਰਦੇ ਹਾਂ, ਕਹਿੰਦੇ ਜੀ ਫੁਰਨੇ ਨਹੀਂ ਹਟਦੇ, ਬੜੇ ਮਾੜੇ ਮਾੜੇ ਫੁਰਨੇ ਆਉਂਦੇ ਆ, ਬੜੇ ਬੁਰੇ ਫੁਰਨੇ ਆਉਂਦੇ। ਉਹ ਕਾਰਨ ਕੀ ਹੈ? ਅਸੀਂ ਗੁਰੂ ਨੂੰ ਨਹੀਂ ਕੁਛ ਵੀ ਅਰਪਣ ਕਰਿਆ। ਪੰਜ ਪਿਆਰੇ ਤਾਂ ਕਹਿੰਦੇ ਆ ਸੀਸ ਦੇ ਦੇ, ਸ਼ਾਇਦ ਕੋਈ ਕਹਿੰਦਾ ਹੋਵੇ ਪੰਜ ਪਿਆਰਾ ਵੀ ਮਨ ਵੀ ਦੇ ਦੇ ਆਪਣਾ ਨਾਲ ਸੀਸ ਦੇ, ਸੀਸ ਤਾਂ ਕਹਿੰਦੇ ਨੇ। ਲੇਕਿਨ ਇਹ ਸੀਸ ਦਿਮਾਗ ਵਿੱਚ ਇਹ ਹੈ ਸਭ ਕੁਛ, ਜੇ ਸੀਸ ਨਾ ਹੋਵੇ ਫਿਰ ਬਾਕੀ ਦਾ ਸਰੀਰ ਕੀ ਕਰੂਗਾ? ਨਾ ਹਰਕਤ ਕਰ ਸਕਦਾ, ਕੁਛ ਵੀ ਨਹੀਂ ਕਰ ਸਕਦਾ। ਇਹ ਤਾਂ ਸਿਰ ਲੱਗਿਆ ਹੋਇਆ ਗਰਦਨ ਨਾਲ, ਤਾਂ ਅਸੀਂ ਕਰਦੇ ਹਾਂ, ਜਾਂ ਸਿਰ ਦੇ ਤਾਂ ਫਿਰ ਤਾਂ ਕੁਛ ਬਿਨਾਂ ਬਾਕੀ ਰਿਹਾ। ਸੋ ਉਹ ਗੱਲ ਨੂੰ ਅਸੀਂ ਸਮਝਦੇ ਨਹੀਂ, ਅਸੀਂ ਕਹਿ ਦਿੰਦੇ ਹਾਂ ਸੀਸ ਨਵਾ, ਸੀਸ ਨਵਾ ਦਿੰਦੇ ਹਾਂ। ਸੋ ਉਸ ਵੇਲੇ ਇਹਨੇ ਗੱਲ ਸਮਝ ਲਈ, ਹੁਣ ਫੁਰਨਾ ਨਹੀਂ ਆਉਣ ਦਿੰਦਾ। ਇੰਨੇ ਨੂੰ ਇੱਕ ਬ੍ਰਾਹਮਣ ਆਇਆ, ਉਹਨੇ ਆ ਕੇ ਫਰਿਆਦ ਕਰੀ, ਰਾਜਨ ਡਾਕੂਆਂ ਨੇ ਮੇਰੇ ਲੜਕੇ ਦੀ ਬਰਾਤ ਲੁੱਟ ਲਈ, ਸਭ ਧਨ ਖੋਲਿਆ, ਗਹਿਣੇ ਖੋਲੇ, ਛੇਤੀ ਕਰੋ, ਨੇੜੇ ਹੀ ਨੇ, ਮਦਦ ਭੇਜੋ। ਰਾਜਾ ਚੁੱਪ ਕਰਿਆ ਖੜਾ। 15 ਮਿੰਟ ਉਹ ਕਰੀ ਗਿਆ, 15 ਮਿੰਟ ਦੇ ਬਾਅਦ ਉਹਨੂੰ ਗੁੱਸਾ ਆ ਗਿਆ, ਉਹਨੇ ਗਾਲਾਂ ਕੱਢਣੀਆਂ, ਨਿਰਾਦਰ ਕਰਨਾ ਸ਼ੁਰੂ ਕਰ ਦਿੱਤਾ, ਬਹੁਤ ਕੜਵੇ ਵਾਕ ਜਿਹੜੇ ਕੋਈ ਨਹੀਂ ਸਹਿ ਸਕਦਾ ਉਹ ਉਸਨੂੰ ਕਹਿਣੇ ਸ਼ੁਰੂ ਕਰ ਦਿੱਤੇ। ਉਹ ਜਿਵੇਂ ਚੁੱਪ ਕਰਿਆ ਖੜਾ, ਅਤੇ ਅਸ਼ਟਾਵਕਰ ਦੇਖ ਰਿਹਾ, ਚਿਹਰੇ ਦੇ ਭਾਵ ਲਾ ਰਿਹਾ ਵੀ ਇਹਦੇ ਚਿਹਰੇ 'ਤੇ ਕੋਈ ਬਦਲੀ ਆਉਂਦੀ ਹੈ ਕਿ ਨਹੀਂ ਆਉਂਦੀ। ਦੇਖਿਆ ਇਹ ਤਾਂ ਪਰਮ ਸ਼ਾਂਤ ਹੋਇਆ ਖੜਾ, ਫੁਰਨਾ ਆਉਣੇ ਨਹੀਂ ਦਿੰਦਾ, ਜੇ ਫੁਰਨਾ ਨਹੀਂ ਆਉਣਾ ਤਾਂ ਗਾਂ ਗੱਲ ਨਹੀਂ ਬਣਦੀ। ਸੋ ਉਸ ਵੇਲੇ ਅੱਧੇ ਘੰਟੇ ਤੋਂ ਬਾਅਦ ਉਹਨੇ ਕਿਹਾ, ਰਾਜਨ ਕੁਛ ਅਨੁਭਵ ਹੋਇਆ ਫੁਰਨੇ ਤੋਂ ਗਾਹਾਂ? ਫੁਰਨੇ ਤੋਂ ਗਾਹਾਂ ਜਿਹੜੀ ਪਰਮ ਸ਼ਾਂਤ ਹੈ ਅਵਸਥਾ, ਇਹ ਜੋਤੀ ਹੈ, ਜਿੰਨਾ ਕੁਛ ਤੈਨੂੰ ਨਜ਼ਰ ਆਉਂਦਾ ਇਹਦੇ ਉਹਨੇ ਉਹ ਜੋਤੀ ਹੈ ਜਿਹਦਾ ਗਿਆਨ ਤੂੰ ਚਾਹੁੰਦਾ, ਉਹ ਪਰਿਪੂਰਨ ਪਰਮੇਸ਼ਰ ਦੀ ਜੋਤ ਹੈ। ਜਿਮੀ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ, ਨਾ ਵਾੜ ਹੈ, ਨਾ ਵਾੜ ਘਾਟ ਹੋ। ਇਹ ਜੋਤੀ ਦੇ ਵਿੱਚ ਲੀਨ ਹੋਣਾ ਹੀ ਗਿਆਨ ਹੋਇਆ ਕਰਦਾ, ਇਹਦਾ ਹੀ ਗਿਆਨ ਹੁੰਦਾ, ਗੱਲਾਂ ਦਾ ਗਿਆਨ ਨਹੀਂ ਹੁੰਦਾ। ਗੱਲੀ ਗਿਆਨ ਨਾ ਢੂੰਡੀ ਹੈ, ਕਥਨਾ ਕਰਲਾ ਸਾਰ। ਸੋ ਉਸ ਵੇਲੇ ਕਹਿਣ ਲੱਗੇ, ਅੱਛਾ ਤਖ਼ਤ 'ਤੇ ਬੈਠ, ਚੱਲ ਕੇ ਘੋੜਾ ਛੱਡ ਦਿੱਤਾ, ਗੁਰੂ ਦਕਸ਼ਿਣਾ ਪਹਿਲਾਂ ਦੇ ਦਿੱਤੀ, ਹੁਣ ਨਮਸਕਾਰ ਵੀ ਨਹੀਂ ਕਰਦਾ, ਕਿਉਂਕਿ ਮਨ ਦੇ ਵਿੱਚ ਮਨ ਆਪਣਾ ਹੋਵੇ ਤਾਂ ਨਮਸਕਾਰ ਕਰੇ, ਜਿਵੇਂ ਪੂਤਲੀ ਬਿਠਾ ਦਿੱਤੀ ਜਾਂਦੀ ਹੈ ਐਂ ਬਿਠਾ ਦਿੱਤਾ ਤਖ਼ਤ ਦੇ ਉੱਤੇ। ਦੇਖਿਆ ਅਜੇ ਵੀ ਫੁਰਨਾ ਨਹੀਂ, ਇਹਨੂੰ ਪਾਉਂਦਾ ਜਾ ਕੇ ਬਹਿ ਗਿਆ, ਹੁਕਮ ਮੰਨਿਆ। ਉਸ ਵੇਲੇ ਅਸ਼ਟਾਵਕਰ ਕਹਿਣ ਲੱਗਿਆ, ਕਹਿੰਦਾ ਰਾਜਨ ਆਹ ਮਨ ਜਿਹੜਾ ਤੇਰੇ ਮੇਰੇ ਕੋਲ ਅਮਾਨਤ ਹੈ ਤੈਂ ਮੈਨੂੰ ਦਿੱਤਾ, ਹੁਣ ਮੈਂ ਤੈਨੂੰ ਅਮਾਨਤ ਦੇ ਤੌਰ 'ਤੇ ਮੋੜਦਾ, ਇਹ ਤੇਰਾ ਨਾ ਆਪਣਾ ਨਾ ਬਣਾਈ ਕਦੇ ਵੀ, ਇਹਨੂੰ ਮੈਂ ਆਪਣੀ ਇਮਾਨਤ ਦੇ ਤੌਰ 'ਤੇ ਦਿੰਦਾ, ਕਿਉਂਕਿ ਤੂੰ ਰਾਜ ਕਰਨ ਜਾਣਦਾ, ਇਹਦੀ ਮਦਦ ਦੇ ਨਾਲ ਤੂੰ ਰਾਜ ਕਰ। ਮਾਇਆ ਦੇ ਵਿੱਚ ਲਿਪਤ ਨਹੀਂ ਹੋਣਾ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ।